Yeah. सब पृथ्वी दिस आई। فرشاندي فرشاني مالك صاحب گرو نانک دی بادشاہ جی جگت نو تارن واسطے بولے وٹ کے انساناں سچ دا مارگ درساون واسطے سہوا نے اپنے جیون دے بند اندر چار اداسیاں تارن کیتیاں سات سنگے جو سلطان پور دی پوتر دھرتی جتھے مہاراج جی نے اپنے جیون دا بہت سارا سماں اتھے بتیت کیتا ہے تے سنسار دے لوکاں نوں وپار کرن دا اس دولت خان نواب دی دکان اتے بیٹھ کے تیرہ تیرہ دا دول دول دیا تے تیرہ تیرہ اچار دیا ہوئے ہیں غریباں نیویاں نمانیاں نوں آپ جی نے بھکھیاں نوں انن ونڈیا جتھے بھی گئے وشیشتا یہ سی جس قسم دے لوگ رہندے سن جہو جے انہاں دی بولی اسے ہی سوان اندر تے اسے ہی پہراوے اندر مہاراج جی لباس پہن کے بستر پہن کے اپنی اداسیاں اندر صاحب نے سنسار نو اس واہگرو دا نام جپاؤن واسطے سمرن کرن واسطے سات نام دی دھنی دے نال جوڑیا سات کرتار کہندے ہوئے ہیں ستگرو پاتشاہ جی تھان تھان تے جا کے چاہے ہندوؤں کا کوئی تیرتھ ہے اتھے جا کے بھی انوکھے ڈنگ دے نال انہاں برہمنا اس واہگرو دے نال جڑن دی یاد سکھائی جدوں ہردوار وکھے بہت سارے ہندوؤں کا اکٹھ لگا ہوا سی اتھے آئے ہوئے یاتری بک بھر بھر کے باگرے گنگا دے نرمل جل وچوں چڑھتے پاسے نوں چھٹے دے رہے ہیں تے کہہ رہے ہیں اسی اپنے پتروں نوں پانی پہنچا رہے ہیں لیکن گرو نانک دیو مہاراج جی نے جدوں ویکھی ہے بھلڑ لوگ کی کرتے ہیں سنسار کو بلیکھے پاؤن واسطے یہ مذہب دے ٹھیکیدار انہاں برہمنا نوں مہاراج جی نے گیان دین واسطے انوکھی کھیڈ رچی تے آپ جی اٹھے تے واگ رہے نرمل گنگا دے جل دے وچوں بک بھر بھر کے لیندے پاسے نوں پانی سٹنا شروع کر دیتا ایتھے دے یاتری دیکھن والے حیران ہو گئے اج پہلی واری ہے کوئی انوکھا یاتری شاید پہلی واری ہی ایتھے گنگا دے نرمل جل اندر اشنان کرن واسطے آیا ہوے گا اس نوں پتہ نہیں لوگاں نے آخیا سنت جی ਪਾਤਸ਼ਾਹ ਜੀ ਆਪਣੇ ਪਵਿੱਤਰ ਮੁਖ ਤੋਂ ਮੁਸਕਰਾਏ ਤੇ ਕਹਿਣ ਲੱਗੇ, ਮੇਰੀ ਇੱਥੋਂ ਕਈਆਂ ਕੋਹਾਂ ਦੇ ਉੱਤੇ ਕਰਤਾਰਪੁਰ ਵਿਖੇ ਖੇਤੀ ਹੈ ਤੇ ਮੈਂ ਜਿਸ ਵਿੱਚ ਮੁੰਜੀ ਬੀਜੀ ਹੋਈ ਹੈ, ਝੋਨਾ ਲਾਇਆ ਹੋਇਆ ਤੇ ਮੈਂ ਉਸ ਝੋਨੇ ਨੂੰ ਪਾਣੀ ਦੇ ਰਿਹਾ। ਸੁਣ ਵਾਲੇ ਸਾਰੇ ਹੱਸੇ ਤੇ ਕਹਿਣ ਲੱਗੇ, ਬੜਾ ਭੋਲਾ ਹੈ, ਕਦੀ ਇਸ ਤਰ੍ਹਾਂ ਬੁੱਕ ਭਰ ਭਰ ਕੇ ਪਾਣੀ ਸੁੱਟਿਆ ਏਡੀ ਦੂਰੀ ਉੱਤੇ, ਕਦੀ ਪਾਣੀ ਪਹੁੰਚਿਆ। ਤੇ ਹਜ਼ੂਰ ਆਖਣ ਲੱਗੇ, ਜੇ ਮੇਰਾ ਪਾਣੀ ਨਹੀਂ ਪਹੁੰਚ ਸਕਦਾ ਤੇ ਤੁਸੀਂ ਫਿਰ ਆਪਣੇ ਪਿੱਤਰਾਂ ਨੂੰ ਅਸਮਾਨ ਉੱਤੇ ਕਿਵੇਂ ਪਾਣੀ ਪਹੁੰਚਾ ਰਹੇ? ਸਤਸੰਗ ਜੋ ਇਹਨਾਂ ਨੂੰ ਗਿਆਨ ਹੋ ਗਿਆ ਤੇ ਮਹਾਰਾਜ ਜੀ ਚੱਲਦੇ ਚੱਲਦੇ ਸਾਰੇ ਸੰਸਾਰ ਦਾ ਰਟਨ ਕਰਦੇ ਕਰਦੇ ਵੱਖੋ ਵੱਖ ਥਾਵਾਂ ਤੇ ਗਏ। ਬਾਪੇ ਭੁਲੇਖਾ ਦੂਰ ਕਰਨ ਵਾਸਤੇ, ਕਿਉਂਕਿ ਮੁਸਲਮਾਨ ਕਹਿੰਦੇ ਨੇ ਜੋ ਅੱਲਾਹ ਤਾਲਾ ਜੋ ਖੁਦਾ ਹੈ ਇਹਨਾਂ ਮੱਕੇ ਦੀਆਂ ਕੰਧਾਂ ਵਿੱਚ ਰਹਿ ਰਹੇ ਹੈ। ਤੇ ਮਹਾਰਾਜ ਜੀ ਐਨ ਹਾਜੀਆਂ ਵਾਲਾ ਲਵਾਸ ਪਹਿਨ ਕੇ ਉਹ ਕਿਤਾਬ ਪਕੜ ਕੇ ਬਾਦਸ਼ਾਹ ਦੇ ਕਦਮੋ ਕਦਮ ਚੱਲ ਕੇ ਮੱਕੇ ਪਹੁੰਚੇ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਬਾਣੀ ਅੰਦਰ ਬਿਆਨ ਕਰਦੇ ਤੇ ਕਹਿੰਦੇ ਨੇ, ਕਰਦੇ ਨਿਮਾਜ਼ਾਂ ਪੜ੍ਹਦੇ ਤੇ ਉਸ ਮੱਕੇ ਨੂੰ ਵਾਰ ਵਾਰ ਸਿਰ ਝੁਕਾ ਕੇ ਸਿੱਧੇ ਕਰਦੇ। ਪਾਤਸ਼ਾਹ ਜੀ ਸ਼ਾਮ ਦੇ ਸਮੇਂ ਇੱਥੇ ਵਿਸ਼ਰਾਮ ਕਰ ਲਿਆ। ਰਾਤ ਕੱਟਣ ਵਾਸਤੇ ਆਪ ਮਹਾਰਾਜ ਜੀ ਨੇ ਇਹ ਖੇਡ ਰਚਾਈ। ਆਪਣੇ ਪੈਰ ਉਧਰ ਕੀਤੇ ਨੇ, ਜਾ ਬਾਬਾ ਸੁੱਤਾ ਰਾਤ ਨੂੰ ਦਸਵੇਂ ਪੈਰੇ ਉੱਤੇ ਤਾਇਨਾਤ ਸੀ। ਇਹ ਫਿਰਦਾ ਫਿਰਦਾ ਉੱਥੇ ਆ ਗਿਆ ਜਿੱਥੇ ਤ੍ਰਿਲੋਕੀ ਦੇ ਮਾਲਕ ਅਰਸ਼ ਪ੍ਰੀਤਮ ਆਰਾਮ ਕਰ ਰਹੇ ਨੇ। ਵੇਖਦਾ ਕੀ ਹੈ, ਇੱਕ ਹਾਜ਼ੀ ਦੇ ਕਦਮ ਮੱਕੇ ਦੀਆਂ ਕੰਧਾਂ ਵੱਲ, ਮੱਕੇ ਦੀ ਤਹੀਂ ਹੈ। ਇਹ ਵੇਖ ਕੇ ਬੜਾ ਹੈਰਾਨ ਹੋਇਆ ਕਿ ਜੀ
ਜੀਵਨ ਮਾਰੀ ਲੱਤ ਦੀ।
ਕ੍ਰੋਧ ਵਿੱਚ ਆਇਆ, ਗੁੱਸੇ ਵਿੱਚ ਆਣ ਕੇ ਸੁੱਤੇ ਪਏ ਦਾਤਾਰ ਗੁਰੂ ਨਾਨਕ ਦੇ ਮਹਾਰਾਜ ਦੇ ਲੱਤ ਮਾਰੀ ਤੇ ਕਿਹਾ ਕਿ ਹੱਜ ਕਰਨ ਵਾਸਤੇ ਆਇਆ ਹੋਵੇਗਾ, ਇੱਥੇ ਦੇ ਪਾਪ ਲਾਉਣ ਵਾਸਤੇ ਆਇਆ ਸੀ, ਇੱਥੇ ਦੇ ਖੁਦਾ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ। ਉਲਟਾ ਸਿਰ ਪਾਪ ਚੜਾ ਰਿਹਾ, ਮੱਕੇ ਵੱਲ ਪੈਰ ਕਰਕੇ ਸੁੱਤਾ ਪਿਆ। ਉੱਠ, ਆਪਣੇ ਪੈਰ ਉਧਰ ਕਰ ਲਾ, ਮੱਕੇ ਦੀ ਕਿਉਂ ਤਹੀਨ ਕਰਦਾ ਪਿਆ। ਸ਼ਾਂਤੀ ਦੇ ਸਮੁੰਦਰ ਬੜੀ ਧੀਰੀ ਦੇ ਨਾਲ, ਬੜੇ ਪਿਆਰ ਦੇ ਨਾਲ, ਬੜੀ ਮਿੱਠੀ ਆਵਾਜ਼ ਦੇ ਨਾਲ ਕਹਿਣ ਲੱਗੇ, ਕਾਜੀਆ ਮੈਨੂੰ ਤੇ ਚਾਰ ਚੁਫੇਰੇ ਮੱਕਾ ਹੀ ਮੱਕਾ ਨਜ਼ਰ ਆ ਰਿਹਾ। ਜ਼ਰੇ ਜ਼ਰੇ ਅੰਦਰ ਉਹਦਾ ਨੂਰ, ਉਹ ਖੁਦਾ ਅੱਲਾਹ ਤਾਲਾ ਮੈਨੂੰ ਦਿਸ ਪਿਆ, ਘੱਟ ਘੱਟ ਕਿਵੇਂ ਹਰ ਵਸੇ ਸੰਦਰ ਕਿਉਂ ਪੁਕਾਰ। ਤੇ ਪਾਤਸ਼ਾਹ ਜੀ ਕਹਿਣ ਲੱਗੇ, ਮੈਨੂੰ ਤੇ ਚਾਰ ਚੁਫੇਰੇ ਮੱਕਾ ਹੀ ਮੱਕਾ ਨਜ਼ਰ ਆਉਂਦਾ ਹੈ, ਜਿੱਧਰ ਤੇਰੇ ਮੱਕੇ ਦਾ, ਤੇਰੇ ਖੁਦਾ ਦਾ ਘਰ ਨਹੀਂ, ਜਿੱਧਰ ਮੱਕਾ ਨਹੀਂ, ਮੇਰੇ ਪੈਰ ਆਪ ਫੜ ਕੇ ਉਧਰ ਕਰ। ਮਹਾਰਾਜ ਦੇ ਪੈਰ ਫੜੇ ਤੇ ਸਾਧ ਸੰਗਤ ਜੋ ਮੱਕੇ ਦੀਆਂ ਕੰਧਾਂ ਵੱਲੋਂ ਦੂਸਰੇ ਪਾਸੇ ਕਰਨ ਦੀ ਕੋਸ਼ਿਸ਼ ਕਰਨ ਲੱਗਾ, ਲੇਕਿਨ ਸਾਧ ਸੰਗਤ ਹਜ਼ੂਰ ਦੇ ਕਦਮਾਂ ਤੇ ਝੁਕਿਆ ਹੋਇਆ ਮੱਕਾ ਉਧਰ ਹੀ ਜਾ ਰਿਹਾ ਸੀ ਜਿੱਧਰ ਮਹਾਰਾਜ ਦੇ ਪਵਿੱਤਰ ਕਦਮ ਘੁੰਮਦੇ ਜਾ ਰਹੇ ਨੇ। ਧੰਨ ਹਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿਹਦੇ ਕਦਮਾਂ ਉੱਤੇ ਝੁਕ ਝੁਕ ਕੇ ਮੱਖਾ ਵੀ ਸੀਧੇ ਕਰ ਰਿਹਾ, ਨਮਸਕਾਰਾਂ ਕਰ ਰਿਹਾ, ਮੱਥਾ ਟੇਕ ਰਿਹਾ। ਐਸੀ ਕਰਨੀ ਵੇਖ ਕੇ ਜੀਵਨ ਕੁਝ ਹੈਰਾਨ ਵੀ ਹੋ ਰਿਹਾ ਤੇ ਕੁਝ ਸੋਚ ਵੀ ਰਿਹਾ, ਸ਼ਾਇਦ ਫਿਰ ਮੈਨੂੰ ਗਲਤੀ ਹੋ ਗਈ ਹੋਵੇਗੀ। ਜਿੱਧਰੋਂ ਮੈਂ ਇਸ ਹਾਜ ਦੇ ਕਦਮ ਮੱਕੇ ਵੱਲੋਂ ਦੂਸਰੇ ਪਾਸੇ ਕਰਨੇ ਸੀ, ਫਿਰ ਮੈਂ ਘੁੰਮਾ ਕੇ ਸ਼ਾਇਦ ਉਸੇ ਪਾਸੇ ਇਸੇ ਕਦਮ ਰੱਖ ਦਿੱਤੇ ਹੋਣਗੇ, ਫਿਰ ਡੰਗਾ ਫੜੀਆਂ, ਲੱਤ ਵਗੜੀ, ਘਸੀਟਦਾ ਹੋਇਆ ਦੂਸਰੇ ਪਾਸੇ ਕਰਨ ਲੱਗਾ। ਲੇਕਿਨ ਸਾਧ ਸੰਗਤ ਜੋ ਜਿਵੇਂ ਹੀ ਮਹਾਰਾਜ ਦੇ ਕਦਮਾਂ ਦੇ ਨਾਲ ਇਹਦੇ ਹੱਥ ਛੋਏ, ਕੁਝ ਗਿਆਨ ਵੀ ਹੋਇਆ। ਸਿੰਘ ਜੋ ਪਾਰਸ ਦੇ ਨਾਲ ਲੱਗ ਗਏ ਲੋਹਾ ਜਿਹੜਾ ਸੋਹਣਾ ਬਣ ਜਾਂਦਾ ਜਿਵੇਂ ਚੰਦਨ ਦੇ ਕੋਲ ਨਿੰਮ ਹੋਵੇ ਤੇ ਉਹਦੇ ਵਿੱਚੋਂ ਚੰਦਨ ਵਾਲੀ ਖੁਸ਼ਬੂ ਆਉਣ ਲੱਗ ਪੈਂਦੀ ਹੈ ਜਿਵੇਂ ਰੇਂਡ ਰੁੱਖ ਜੇ ਚੰਦਨ ਦੀਆਂ ਜੜ੍ਹਾਂ ਵਿੱਚ ਹੋਵੇ ਤੇ ਉਹ ਵੀ ਚੰਦਨ ਉਖਾਉਣ ਲੱਗ ਪੈਂਦਾ ਚੰਦਨ ਕਾ ਬਿਰਵਾ ਪਲਾ ਬੇੜਿਓ ਢਾਕ ਪਲਾਸ ਕੋਈ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕੁਝ ਗਿਆਨ ਹੋਇਆ ਹੈਰਾਨ ਹੋਇਆ ਕਿ ਮਹਾਰਾਜ ਦੇ ਕਦਮ ਫੈਲੇ ਗਾਜੀਓ ਆਣ ਕੇ ਪੀਰ ਨਾਨਕ ਦੇ ਚਰਨਾਂ ਉੱਤੇ ਢਹਿ ਪਵੋ ਇਉਂ ਮੈਂ ਵੇਖ ਲਿਆ ਕਿ ਸ਼ਾਇਦ ਅੱਲਾ ਤਾਲਾ ਉਹ ਖੁਦਾ ਨਾਨਕ ਦੇ ਰੂਪ ਵਿੱਚ ਸਾਨੂੰ ਤਾਰਨ ਵਾਸਤੇ ਇੱਥੇ ਆਇਆ ਹੋਵੇ ਜੀਵਨ ਕਾਜੀ ਦੀ ਪੁਕਾਰ ਸੁਣ ਕੇ ਐਸੀ ਆਵਾਜ਼ ਸੁਣ ਕੇ ਸਾਰੇ ਕਾਜੀ ਸਾਰੇ ਹਾਜੀ ਇੱਥੇ ਇਕੱਤਰਿਤ ਹੋ ਗਏ ਆਣ ਆਣ ਕੇ ਮਹਾਰਾਜ ਦੇ ਚਰਨ ਪਰਸਣ ਲੱਗੇ ਸਾਰਿਆਂ ਨੂੰ ਗਿਆਨ ਹੋ ਗਿਆ ਭੁਲੇਖਾ ਦੂਰ ਹੋ ਗਿਆ ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪਣੀਆਂ ਰਹਿਮਤ ਦੀਆਂ ਨਜ਼ਰਾਂ ਸਿੱਟ ਕੇ ਸਾਰੇ ਹਾਜੀਆਂ ਕਾਜੀਆਂ ਦਾ ਉਧਾਰ ਕਰ ਰਹੇ ਸੀ ਸਤਿਕਾਰਯੋਗ ਸਤਿ ਸੰਗਤ ਜੀਓ ਜਦੋਂ ਬਹੁਤ ਸਾਰਾ ਮੁਸਲਮਾਨਾਂ ਦਾ ਇਕੱਠ ਹੋ ਗਿਆ ਚੰਗੇ ਚੰਗੇ ਵਿਦਵਾਨ ਮੁਸਲਮਾਨ ਲੋਕ ਹਾਜੀ ਕਾਜੀ ਅਤੇ ਇੱਥੇ ਦੇ ਰਹਿਣ ਵਾਲੇ ਮਜ਼ੌਰ ਜਦੋਂ ਇਕੱਤਰਿਤ ਹੋਏ ਅਤੇ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਇਹਨਾਂ ਨੇ ਪਹਿਲੇ ਸਿਜਦੇ ਕੀਤੇ ਸਿਰ ਝੁਕਾਉਣ ਤੋਂ ਬਾਅਦ ਹਜ਼ੂਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿਰ ਝੁਕਾਉਂਦੇ ਹਾਂ ਗਲ ਵਿੱਚ ਪੱਲਾ ਪਾਉਂਦੇ ਹਾਂ ਹੱਥ ਵਿੱਚ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਇਸ ਹਿੰਦੁਸਤਾਨ ਅਤੇ ਅਰਬ ਦੇ ਦੇਸ਼ ਅੰਦਰ ਦੋ ਹੀ ਕੌਮਾਂ ਮੁੱਖ ਹਨ ਹਿੰਦੂ ਅਤੇ ਮੁਸਲਮਾਨ ਲੇਕਿਨ ਪਾਤਸ਼ਾਹ ਜੀ ਸਾਨੂੰ ਆਪ ਜੀ ਕਿਰਪਾ ਕਰਕੇ ਇਹ ਦੱਸੋ ਕਿ ਉਸ ਖੁਦਾ ਉਸ ਅੱਲਾ ਤਾਲਾ ਨੂੰ ਹਿੰਦੂ ਪਿਆਰੇ ਹਨ ਜਾਂ ਕਿ ਮੁਸਲਮਾਨ ਜੋ ਇਹਨਾਂ ਨੇ ਸਤਿਕਾਰਯੋਗ ਸਤ ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀਆਂ ਕਰਦਿਆਂ ਹੋਏ ਹਾਂ ਮਹਾਰਾਜ ਦੇ ਚਰਨਾਂ ਵਿੱਚ ਗੁਹਚਨ ਰੱਖਿਆ ਹੈ ਜੋ ਅਰਜ ਕੀਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਕਲਮ ਦੇ ਨਾਲ ਉਸ ਬਿਆਨ ਨੂੰ ਉਸ ਗੁਹਚਨ ਨੂੰ ਕਿਉਂ ਬਿਆਨ ਕੀਤਾ ਹੈ ਇਹਨਾਂ ਦੇ ਸਵਾਲ ਤੋਂ ਬਾਅਦ ਜਵਾਬ ਸਵਾਲ ਤੋਂ ਬਾਅਦ ਜੋ ਤ੍ਰਿਲੋਕੀ ਦੇ ਮਾਲਕ ਅਰਸ਼ੀ ਪ੍ਰੀਤਮ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਵਾਬ ਦਿੱਤਾ ਹੈ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਬਿਆਨ ਕਰਦੇ ਹਨ
ਬਾਬਾ ਆਖੇ
ਬਾਜੋ ਦੋਨੋਂ ਰੋਏ ਸ਼ੁਭ ਅਮਲਾ ਬਾਜੋ।
अल्लाह ताला दे कचहरी दरगाह अंदर अमलों के नाल नबेड़े होने हैं, क्योंकि जिंदगी अमल से बनती है, जन्नत भी ते जहन्नम भी। जे खाकी अपनी फितरत से नहनूरी है नहनारी, उस मालिक नू ना हिंदुओं के कोलों नफरत है ते ना बहुता उन्होंने मुसलमानों के नाल प्यार है। मेरा मालिक वो खुदा वो वाहेगुरु, नाम जपन वाले सिमरन करन वाले बंदगी करन वाले इंसानों नू प्यार देंदा है। ते बादशाह जी उपदेश कर रहे हैं,
हिंदू मुस्लिम
साड़ियाँ जिंदगियां बीत गई हैं, उसकी बंदगी करते हैं, सिजदे करते हैं, नमाज़ा पढ़ते हैं, लेकिन उस खुदा का अज तक दीदार नहीं मुझ सकिया। ते आज साक्षात आप जी नू वेख के ਆਪ ਜੀ ਦੇ ਦਰਸ਼ਨ ਕਰਕੇ ਆਪ ਜੀ ਦਾ ਦੀਦਾਰ ਕਰਕੇ ਮਨ ਨੂੰ ਕੁਝ ਸ਼ਾਂਤੀ ਪ੍ਰਾਪਤ ਹੋਈ। ਹਜ਼ੂਰ ਪਾਤਸ਼ਾਹ ਜੀ ਨੇ ਇਹਨਾਂ ਨੂੰ ਇੱਕ ਗਿਆਨ ਦਿੰਦਿਆਂ ਅਤੇ ਉਸ ਅੱਲਾਹ ਤਾਲਾ ਦੀ ਦੀਦਾਰ ਅਤੇ ਦੀਦ ਕਰਨ ਦੀ ਜਾਚ ਸਿਖਾਉਂਦੇ ਹਾਂ ਜੋ ਉਪਦੇਸ਼ ਕੀਤਾ। ਆਪ ਜੀ ਕਹਿਣ ਲੱਗੇ ਦੀਦ ਕੀ ਘਰ ਤਲਾਸ਼ ਹੈ ਸਰ ਕੋ ਜੁਖਾ ਨਿਮਾਜ ਮੇਂ, ਖੁਦ ਸੇ ਖੁਦ ਹੀ ਕੋ ਦੂਰ ਕਰ ਖੁਦ ਕੋ ਮਿਟਾ ਨਿਮਾਜ ਮੇਂ। ਸਿਜਦਾ ਤੋ ਜ਼ਿੰਦਗੀ ਮੇਂ ਇੱਕ ਵਾਰ ਹੋਤਾ ਹੈ ਲੇਕਿਨ ਪਖੰਡੀ ਕਾ ਸਿਜਦਾ ਵਾਰ ਵਾਰ ਹੋਤਾ ਹੈ। ਕਹਿਣ ਲੱਗੇ ਜਿਹੜਾ ਪਖੰਡੀ ਇਨਸਾਨ ਹਨ ਉਹ ਵਾਰ ਵਾਰ ਮੱਥੇ ਟੇਕਦਾ, ਸਿਜਦੇ ਕਰਦਾ, ਨਮਸਕਾਰਾਂ ਕਰਦਾ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਹਿੰਦੂ ਹੈ, ਚਾਹੇ ਗੁਰੂ ਨਾਨਕ ਦੇਵ ਕੋਈ ਸਿੱਖ ਵੀ ਹੋਵੇ। ਸਿੱਖ ਨੂੰ ਗੁਰੂ ਮਹਾਰਾਜ ਜੀ ਨੇ ਇੱਕ ਅਕਾਲ ਪੁਰਖ ਦੇ ਨਾਲ ਜੋੜਿਆ, ਕਿਉਂਕਿ ਸਿੱਖ ਦਾ ਉਪਦੇਸ਼ ਜਿਹੜਾ ਇੱਕ ਤੋਂ ਸ਼ੁਰੂ ਹੋਇਆ। ਸਾਹਿਬਾਂ ਨੇ ਗੁਰਮੰਤਰ ਸੱਚਖੰਡ ਤੋਂ ਜੋ ਲਿਆਂਦਾ ਹੈ ਇਹ ਆਪ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਬੀਂ ਵਿੱਚ ਟੁੱਬੀ ਮਾਰ ਕੇ ਮਹਾਰਾਜ ਜੀ ਅਕਾਲ ਪੁਰਖ ਗਏ, ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਕੋਲ ਗਏ ਅਤੇ 3 ਦਿਨ ਅਲੋਪ ਹੀ ਰਹੇ। 3 ਦਿਨ ਤੋਂ ਬਾਅਦ ਆਪ ਜੀ ਪ੍ਰਗਟ ਹੋਏ ਅਤੇ ਸੰਸਾਰ ਦੇ ਲੋਕਾਂ ਨੂੰ ਇਹ ਗੁਰਮੰਤਰ ਪੜ੍ਹਾਇਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਜੋ ਸ਼ੁਰੂਆਤ ਹੈ ਉਹ ਇੱਥੋਂ ਹੀ ਹੁੰਦੀ ਹੈ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰਗ ਗੁਰਪ੍ਰਸਾਦ। ਇਸ ਤੋਂ ਅੱਗੇ ਮਹਾਰਾਜ ਜੀ ਨੇ ਆਪ ਸ਼ਲੋਕ ਉਚਾਰਨ ਕੀਤਾ ਹੈ, ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਆਪ ਜੀ ਨੇ ਜਾਪ ਹੀ ਸਾਨੂੰ ਇਹ ਕਰਾਇਆ ਅਤੇ ਇੱਕ ਅਕਾਲ ਪੁਰਖ ਦੇ ਨਾਲ ਜੋੜਿਆ ਜੋ ਆਦਿ ਤੋਂ ਸੱਚ ਹੈ ਅਤੇ ਹਮੇਸ਼ਾ ਹੀ ਸੱਤ ਰਹੇਗਾ। ਅਤੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਸੱਚ ਦੇ ਨਾਲ ਅਤੇ ਉਹ ਸੱਤ ਦੇ ਨਾਲ ਜਿਹੜਾ ਜੁੜ ਗਿਆ ਉਹਨੂੰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ। ਇਹਨਾਂ ਮੁਸਲਮਾਨਾਂ ਦਾ ਭੁਲੇਖਾ ਦੂਰ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਇੱਕ ਜੰਗਲ ਵਿੱਚ ਸਮਾਧੀ ਲਾ ਕੇ ਬੈਠ ਗਏ ਨੇ। ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆਂ ਰਬਾਬ ਦੀਆਂ ਤਾਰਾਂ ਸੁਰ ਕਰ, ਮਹਾਰਾਜ ਜੀ ਦਾ ਪੂਰਨ ਸਾਥੀ ਅਤੇ ਦੁੱਖ ਸੁੱਖ ਵਿੱਚ ਹਮੇਸ਼ਾ ਮਹਾਰਾਜ ਜੀ ਦੇ ਨਾਲ ਰਹਿਣ ਵਾਲਾ ਪੂਰਨ ਸਾਥੀ ਅਤੇ ਪਹਿਲਾ ਸਾਥੀ ਭਾਈ ਮਰਦਾਨਾ ਹੋਏ। ਮਹਾਰਾਜ ਜੀ ਨੇ ਰਬਾਬ ਦੀਆਂ ਤਾਰਾਂ ਉੱਤੇ ਵੱਜਦੇ ਸੰਗੀਤ ਦੇ ਨਾਲ ਇੱਕ ਰਾਗ ਅੰਦਰ ਸ਼ਬਦ ਉਚਾਰਨ ਕੀਤਾ ਅਤੇ ਬਾਣੀ ਪੜ੍ਹੀ ਸਤਸੰਗਤ ਜੀ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ। ਬਾਣੀ ਉਚਾਰਦਿਆਂ ਉਸ ਪ੍ਰਭੂ ਪਰਮਾਤਮਾ ਦੀ ਕੀਰਤੀ ਕਰਦਿਆਂ ਕੀਰਤਨ ਕਰਨ ਤੋਂ ਬਾਅਦ ਸਮਾਧੀ ਲੱਗੀ। ਇੱਧਰ ਸੁਲਤਾਨਪੁਰ ਦੀ ਧਰਤੀ ਅੰਦਰ ਆਪ ਜੀ ਦੀ ਪਿਆਰੀ ਭੈਣ ਬੇਬੇ ਨਾਨਕੀ ਅੰਮ੍ਰਿਤ ਵੇਲੇ ਉੱਠੀ, ਇਸ਼ਨਾਨ ਕੀਤਾ, ਹੌਲੀ ਹੌਲੀ ਆਟਾ ਗੁੰਨਣਾ ਸ਼ੁਰੂ ਕੀਤਾ। ਆਟਾ ਗੁੰਨਦਿਆਂ ਪਿਆਰੇ ਵੀਰ ਦੀ ਤਸਵੀਰ ਅੱਖਾਂ ਦੇ ਸਾਹਮਣੇ ਆ ਗਈ ਅਤੇ ਉਹ ਵਾਅਦਾ ਯਾਦ ਆ ਗਿਆ ਜਦੋਂ ਹਜ਼ੂਰ ਪਾਤਸ਼ਾਹ ਜੀ ਤੁਰਨ ਲੱਗੇ ਸਨ ਤੇ ਆਪ ਜੀ ਨੇ ਵਚਨ ਦਿੱਤਾ ਸੀ, ਭੈਣ ਜੀ ਜਦੋਂ ਯਾਦ ਕਰੋਗੇ ਉਦੋਂ ਆਵਾਂਗਾ। ਅੱਜ ਭੈਣ ਦਾ ਮਨ ਉਦਾਸ ਹੈ, ਜਿਵੇਂ ਅੱਜ ਸਤਿਕਾਰਯੋਗ ਸਤ ਸੰਗਤ ਜੋ ਇੱਥੇ ਵਿਦੇਸ਼ ਅੰਦਰ ਸਾਡੀਆਂ ਸਤਿਕਾਰਯੋਗ ਭੈਣਾਂ, ਕਈਆਂ ਦੇ ਵੀਰ ਦੇਸ਼ ਅੰਦਰ ਹਿੰਦੁਸਤਾਨ ਦੀ ਧਰਤੀ ਅੰਦਰ ਪੰਜਾਬ ਅੰਦਰ ਰਹਿੰਦੇ ਨੇ, ਅਤੇ ਅੱਜ ਰੱਖੜੀ ਦਾ ਦਿਨ ਹੈ। ਜਦੋਂ ਰੱਖੜੀ ਦਾ ਦਿਨ ਆਉਂਦਾ ਹੈ, ਸਤਸੰਗ ਜੋ ਇੱਕ ਪਿਆਰ ਦਾ ਪ੍ਰਤੀਕ ਹੈ, ਭੈਣਾਂ ਆਪਣੇ ਵੀਰਾਂ ਦੀਆਂ ਸੁੱਖਾਂ ਮਨਾਉਂਦੀਆਂ ਅਤੇ ਯਾਦ ਕਰਦੀਆਂ, ਔਂਸੀਆਂ ਪਾਉਂਦੀਆਂ। ਤਾਂ ਸਤਿਕਾਰਯੋਗ ਸਤਸੰਗ ਜੀਓ, ਬੇਬੇ ਨਾਨਕੀ ਆਟਾ ਗੁੰਦੀ ਗੁੰਦੀ ਪਿਆਰੇ ਵੀਰ ਨੂੰ ਯਾਦ ਕਰਦੀ, ਕਾਮਾ ਕੋ ਸੁਨੇਹ ਦਿੰਦੀ, ਵੀਰ ਬੜਾ ਸਮਾਂ ਹੋ ਗਿਆ ਆਪ ਜੀ ਦਾ ਦੀਦਾਰ ਕੀਤਿਆਂ, ਦਿਲ ਅੰਦਰ ਚਿਹਰਾ ਤੋਂ ਅੰਗੜਾਈਆਂ ਲੈਂਦੇ ਅਰਮਾਨ ਸੁਲਕ ਰਹੇ ਨੇ, ਭੈਣ ਦਾ ਦਿਲ ਉਦਾਸ ਹੋ ਗਿਆ। ਰਸੋਈ ਵਿੱਚ ਬੈਠ ਕੇ ਹਾਲੇ ਪਹਿਲਾਂ ਹੀ ਫੁਲਕਾ ਪਕਾ ਕੇ ਸਤਸੰਗ ਜੀ ਤਵੇ ਉੱਤੇ ਪਾਇਆ, ਤੇ ਭੈਣ ਦਾ ਮਨ ਬਣ ਗਿਆ, ਵੀਰ ਜੇ ਆ ਫੁੱਲਿਆ ਹੋਇਆ ਫੁਲਕਾ ਆਣ ਕੇ ਛਕੇ ਤਾਂ ਜਾਣਾਂਗੀ ਕਿ ਤੂੰ ਆਪਣੇ ਪਿਆਰ ਦਾ ਤੇ ਆਪਣੇ ਇਕਰਾਰ ਦਾ ਤੇ ਆਪਣੇ ਵਚਨ ਦਾ ਪੂਰਾ ਹੈ। ਸਤਸੰਗ ਜੀਓ, ਜਿਵੇਂ ਭੈਣ ਨੇ ਆਪਣੇ ਪਿਆਰੇ ਵੀਰ ਨੂੰ ਔਂਸੀ ਪਾਉਂਦਿਆਂ ਹੋਏ ਔਂਸੀਆਂ ਪਾਉਂਦਿਆਂ ਯਾਦ ਕੀਤਾ, ਸ਼ਹਿਰ ਬਿਆਨ ਕਰ ਰਿਹਾ ਸੀ।
ਨਾਨਕ ਨਾਮ ਦੀ ਤਵੇ ਤੇ ਪਾਈ ਰੋਟੀ, ਯਾਦ ਵੀਰ ਦੀ ਫੇਰ ਇੱਕ ਵਾਰ ਆ ਗਈ, ਲੈਂਦੀ ਤਵੇ ਤੋਂ ਆਣ ਕੇ ਖਾ ਰੋਟੀ, ਅੱਜ ਮੈਂ ਪਰਖਣ ਤੇ ਤੇਰਾ ਪਿਆਰਿਆ ਗੀ, ਹਵਾ ਪੈ ਪਤਾ ਤੇ ਚਾਨਣਾ, ਮਾਤਰ ਪਤਾ ਤੇ ਚਾਨਣਾ, ਆ ਸੁਣ ਕੰਬਲੀ ਦੀਆਂ ਮਾਵਾਂ, ਦਸਤਰੇ ਬਿਨ ਵੀਰ ਦੇ ਹੋਜ ਤੰਗ ਕਰ ਲਾਵਾਂ, ਮਾਤਰ ਪਤਾ
ਬਿਰਹੇ ਦੀ ਗੱਲ ਕੀਤੀ ਹੈ, ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰਹਾ ਨਾ ਉਪਜੇ ਸੋ ਤਨ ਜਾਣ ਮਸਾਂ ਜਿਸ ਹਿਰਦੇ ਅੰਦਰ ਬਿਰਹੇ ਦੀ ਸਿੱਕ ਨੇ ਜਿਸ ਹਿਰਦੇ ਨੂੰ ਵਿਛੋੜੇ ਨੇ ਮਹਿਸੂਸ ਵਿਛੋੜੇ ਨੂੰ ਮਹਿਸੂਸ ਨਹੀਂ ਕੀਤਾ ਉਹ ਇੱਕ ਪੱਥਰ ਹੈ ਤੇ ਜਾਂ ਇਉਂ ਕਹਿ ਲਓ ਕਿ ਸ਼ਮਸ਼ਾਨ ਘਾਟ ਦੀ ਜਿਵੇਂ ਮਿੱਟੀ ਪਈ ਹੁੰਦੀ ਹੈ ਐਸਾ ਉਹ ਇਨਸਾਨ ਹੁੰਦਾ ਹੈ ਜਿਹੜਾ ਆਪਣੇ ਪਿਆਰੇ ਦੀ ਯਾਦ ਅੰਦਰ ਆਪਣੇ ਪਿਆਰੇ ਨੂੰ ਯਾਦ ਨਹੀਂ ਕਰਦਾ ਤੇ ਭੈਣ ਅੱਜ ਬਿਰਹਾ ਦੇ ਗੀਤ ਗਾਉਂਦੀ ਹੋਈ ਆਪਣੇ ਪਿਆਰੇ ਵੀਰ ਨੂੰ ਯਾਦ ਕਰ ਰਹੀ ਹੈ ਕਿ ਵੀਰ ਬਹੁਤ ਸਮਾਂ ਹੋ ਗਿਆ ਆਪ ਜੀ ਦੇ ਦਰਸ਼ਨ ਕੀਤਿਆਂ ਤੇ ਆਪ ਫੁੱਲਿਆ ਹੋਇਆ ਫੁਲਕਾ ਆਣ ਕੇ ਜੇ ਖਾਵੇ ਤਾਂ ਜਾਣਾਂਗੀ ਤੂੰ ਆਪਣੇ ਇਕਰਾਰ ਵੱਧ ਦਾ ਪੱਕਾ ਹੈ ਜਲਨ ਮੈਨੂੰ ਬਹੁਤਾ ਨਹੀਂ
ਮੈਂ ਕਰ ਲੇ ਪਾਵਾਂ ਦਰਸ ਤੇਰੇ ਬਿਨ ਵੀਰ ਬੇ ਨਹੀਂ ਗੂੰਜ ਭੰਗ ਗੁਰਲਾਮਾ ਮਾਤਰ ਪਿਤਾ ਦੇ
ਅਰਦਾਸ ਪ੍ਰਵਾਨ ਹੋਈ ਉੱਧਰ ਹਜ਼ੂਰ ਪਾਤਸ਼ਾਹ ਜੀ ਦੀ ਸਮਾਧੀ ਖੁੱਲ੍ਹ ਗਈ ਅਤੇ ਆਪ ਇੱਕਦਮ ਮਰਦਾਨੇ ਨੂੰ ਕਹਿਣ ਲੱਗੇ